کی فتح.
ست نام واہِ گرو 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 ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾ ਸਾਰੀ ਮਹੱਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਪਿਆਇਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਪਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਅਨਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਦਾਇ ਤੁਹਾਰੀ ਮਨ ਤਨ ਅੰਤਰ ਚਰਨ ਪਿਆਇਆ ਹਰ ਸੁਖ ਨਾ ਗਿਆਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀਓ ਸਤਿਗੁਰੂ ਪਾਤਸ਼ਾਹ ਦੇ ਸਾਜੀ ਸਾਰੀ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਥਾਨ ਸਿੱਖੀ ਦਾ ਦਿਲ ਅੰਮ੍ਰਿਤਸਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਹੁਕਮ ਬਖਸ਼ਿਸ਼ ਕੀਤਾ ਹੈ ਉਸ ਦਾ ਪਾਠ ਆਪਣੇ ਸਰਵਣ ਕੀਤਾ ਹੈ। ਸ਼ਬਦ ਦੀ ਵਿਚਾਰ ਕਰਨੀ ਹੈ, ਹਿਰਦੇ ਦੀ ਝੋਲੀ ਸ਼ਰਧਾ ਨਾਲ ਭਰਪੂਰ ਕਰਕੇ ਸਤਿਗੁਰੂ ਦੇ ਅੱਗੇ ਫੁਲਾ ਦੇਈਏ ਕਿ ਦਾਤਾ ਉਹ ਸੋਝੀ ਬਖਸ਼ੋ ਜਿਸ ਲਈ ਤੁਸੀਂ ਕਿਹਾ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਸੋਝ ਬਖਸ਼ੋ ਤਿੱਥੇ ਖੜੀ ਹੈ ਸੁਰਾਂ ਸਿੱਧਾਂ ਕੀ ਸੁਧ, ਉਹ ਸੁਧ ਆਵੇ ਸੋਝੀ ਆਵੇ। ਸ਼ਬਦ ਦਾ ਮੁੱਖ ਭਾਵ ਹੈ ਜੀਵਣਾ ਹਰ ਜੀਵਣਾ ਜੀਵਨ ਹਰ ਜਪ ਸਾਧ ਸੰਗ। ਕੋਈ ਬੰਦਾ ਬਹੁਤ ਦੁਖੀ ਹੋਵੇ ਤੇ ਸੁਭਾਵਕ ਅਸੀਂ ਵੀ ਕਹਿ ਦਿੰਦੇ ਹਾਂ ਇਹਦਾ ਕੋਈ ਜੀਵਣਾ ਜੀ ਰਿਹਾ। ਉਹ ਆਪ ਵੀ ਕਹਿ ਦਿੰਦਾ ਕਈ ਵਾਰ ਕਿ ਕੋਈ ਜੀਵਣਾ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਉਹ ਖੋਲ ਕੇ ਵਿਆਖਿਆ ਕਰ ਦਿੰਦਾ ਇੱਕ ਬਚਨ। ਉਹ ਕਹਿੰਦੇ ਨੇ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਇਹ ਸਾਡਾ ਜੀਵਣਾ ਕਿ ਚਿੰਤ ਕਟੋਲਾ, ਕਟੋਲਾ ਹੁੰਦੀ ਹੈ ਮੰਜਾ, ਕਹਿੰਦੇ ਨੇ ਚਿੰਤਾ ਦੇ ਮੰਜੇ ਉੱਤੇ ਪਿਆ ਹੋਇਆ ਦਿਨ ਰਾਤ ਚਿੰਤਾ, ਸੌਂਦਾ ਚਿੰਤਾ ਵਿੱਚ ਉੱਠਦਾ ਚਿੰਤਾ ਵਿੱਚ ਹਾਏ ਹਾਏ ਕਰਦਾ ਚਿੰਤ ਖਟੋਲਾ। ਹੁਣ ਮੰਜੇ ਨੂੰ ਲੱਗਾ ਹੁੰਦਾ ਵਾਣ, ਇਹਨੂੰ ਵਾਣ ਕਿਹੜਾ ਲੱਗਾ, ਚਿੰਤ ਖਟੋਲਾ ਵਾਣ ਦੁੱਖ, ਦੁੱਖਾਂ ਦੇ ਵਾਣ ਨਾਲ ਬੁਣੀ ਹੋਈ ਮੰਜੀ ਔਰ ਚਿੰਤਾ ਦੀ ਮੰਜੀ। ਚਿੰਤ ਖਟੋਲਾ ਵਾਣ ਦੁੱਖ ਤੇ ਵਿਛਾਈ ਥੱਲੇ ਪਲਾਈ ਤੇ ਰਜਾਈ ਕਿਹੜੀ ਹੈ, ਫਿਰ ਹੈ ਵਿਛਾਵਣ ਲੇਪ ਰੱਬ ਦਾ ਵਿਛੋੜਾ, ਪਰਮਾਤਮਾ ਦਾ ਵਿਛੋੜਾ ਲੇਪ ਹੈ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਇਹ ਸੱਚੇ ਮਾਲਕ ਵੇਖ ਇੱਕ ਜੀਵਣਾ ਸਾਡਾ। ਦਿਨ ਰਾਤ ਚਿੰਤਾ, ਦਿਨ ਰਾਤ ਦੁੱਖ ਔਰ ਰੱਬ ਦੇ ਵਿਛੋੜੇ ਕਰਕੇ ਸਾਰੇ ਦੁੱਖ ਏ। ਕੋਈ ਜਿਉਣਾ ਸੱਚ ਹੈ, ਭੁੱਖੇ ਬੰਦੇ ਦਾ ਕੋਈ ਜਿਉਣਾ ਅਗਰ ਕਿਸੇ ਨੂੰ ਕੀ ਕਹਿ ਦਿੱਤਾ ਜਾਏ ਕਿ ਤੈਨੂੰ ਭੋਜਨ ਕਦੇ ਵੀ ਨਹੀਂ ਮਿਲਣਾ, ਭੋਜਨ ਨਹੀਂ ਤੈਨੂੰ ਮਿਲੇਗਾ, ਤੂੰ ਹੁਣ ਜਿੰਨਾ ਚਿਰ ਜਿਉਣਾ ਤੂੰ ਭੁੱਖਾ ਹੀ ਰਹਿਣਾ, ਉਹਦਾ ਕੋਈ ਜਿਉਣਾ ਹੋਵੇਗਾ ਤੇ ਮੌਤ ਦੇ ਦਿਨ ਗਿਣਦਾ ਹੋਵੇਗਾ। ਸੱਚ ਦੇ ਉੱਥੇ ਆ ਗਏ ਉੱਥੇ ਦੁੱਖ ਆਵੇਗਾ। ਇੱਥੇ ਕਹਿੰਦੇ ਨੇ ਭੁੱਖੇ ਬੰਦੇ ਦਾ ਕੀ ਜੀਣਾ, ਜੀਣਾ ਹੈ ਰੱਬ ਦਾ। ਰੱਬ ਕਦੇ ਭੁੱਖਾ ਨਹੀਂ ਹੋਇਆ, ਰੱਬ ਕਦੇ ਕਿਸੇ ਕੋਲੋਂ ਮੰਗਣ ਨਹੀਂ ਗਿਆ, ਰੱਬ ਤ੍ਰਿਪਤ ਆ। ਜੋ ਤ੍ਰਿਪਤ ਹੋਵੇ ਕੇਵਲ ਵੰਡਦਾ। ਧੰਨ ਗੁਰੂ ਰਾਮਦਾਸ, ਤੁਸੀਂ ਵੰਡ ਰਹੇ ਹੋ, ਅੱਜ ਵੀ ਵੰਡ ਰਹੇ ਹੋ। ਜਿਸ ਵੇਲੇ ਜਗਤ ਵੇਖ ਰਿਹਾ ਸੀ ਹੱਥਾਂ ਵਿੱਚ ਕੁਛ ਨਹੀਂ, ਉਸ ਵੇਲੇ ਵੀ ਤੁਸੀਂ ਵੰਡਦੇ। ਆ ਗਿਆ ਇੱਕ ਸਾਧੂ, ਜੇਤਿਆ ਕੁਛ ਦੇ। ਕਮਾਲ ਹੈ, ਜਿਹਨੂੰ ਲੋਕੀ ਜੇਠਾ ਯਤੀਮ ਕਹਿੰਦੇ ਸਨ, ਉਹਦੇ ਅੱਗੇ ਸਾਧੂ ਹੱਥ ਜੋੜ ਕੇ ਕਹਿੰਦਾ ਕੁਛ ਦੇ, ਮੈਂ ਭੁੱਖਾਂ। ਭੁੱਖ ਭਰ ਕੇ ਪਾਉਂਦੇ ਨੇ ਤੇ ਕਹਿਣ ਲੱਗਾ ਹੱਥ ਤੇਰੇ ਛੋਟੇ ਛੋਟੇ, ਪੇਟ ਮੇਰਾ ਏਡਾ ਵੱਡਾ, ਕੀ ਭੁੱਖਾਂ ਨਾਲ ਭਰਦਾ। ਪ੍ਰਾਂਤ ਹੀ ਉਲੱਦ ਦਿੱਤੀ, ਕਹਿਣ ਲੱਗੇ ਲੈ ਜਾ। ਉਹ ਅੱਜ ਵੀ ਉਲੱਦ ਰਹੇ ਨੇ, ਖਜ਼ਾਨੇ ਹੀ ਉਲੱਦ ਰਹੇ ਨੇ। ਕਿਸੇ ਨੂੰ ਮੰਗਣਾ ਤੇ ਆਉਂਦਾ ਹੋਵੇ ਤੇ ਆਏ ਗੁਰੂ ਰਾਮਦਾਸ ਦੇ ਦਰ ਤੇ, ਉਹ ਕਹਿੰਦੇ ਨੇ ਲੈ ਜਾ। ਇਹ ਹੁਣ ਸਵਾਲ ਹੈ ਕਿ ਤੂੰ ਕਿੰਨਾ ਚੁੱਕ ਸਕਣਾ, ਸਰੋਵਰ ਤੇ ਉਹਦਾ ਭਰਿਆ, ਤੇਰੇ ਕੋਲ ਭਾਂਡਾ ਕਿੰਨਾ, ਕਿੰਨਾ ਲਿਜਾ ਸਕਣਾ, ਭਰ ਕੇ ਲੈ ਜਾ। ਉਹਦੇ ਖਜ਼ਾਨੇ ਤੇ ਭਰੇ ਪਏ ਨੇ। ਸਾਡੀ ਝੋਲੀ ਛੋਟੀ ਹੈ, ਸਾਡੇ ਕੋਲ ਬਰਤਨ ਹੀ ਛੋਟਾ। ਬਰਤਨ ਵੱਡਾ ਹੋ ਜਾਵੇ, ਉਹਦੀਆਂ ਦਾਤਾਂ ਵੱਡੀਆਂ। ਮੈਂ ਕਿਤੇ ਨਹੀਂ ਇਤਿਹਾਸ ਵਿੱਚ ਪੜਿਆ ਕਿ ਗੁਰੂ ਨਾਨਕ ਦੇਵ ਕਿਸੇ ਦੇ ਘਰ ਮੰਗਣ ਗਏ ਤੂੰ ਕਿਤੇ ਪੜਿਆ ਕਿ ਦੁੱਖ ਕਿਸੇ ਦੇ ਅੱਗੇ ਹੱਥ ਕੀਤਾ ਹੋਵੇ ਗੁਰੂ ਨਾਨਕ ਦੇਵ ਨੇ, ਮੈਨੂੰ ਭੁੱਖ ਲੱਗੀ ਹੈ ਕੁਛ ਦਿਓ, ਮੈਨੂੰ ਪਾਣੀ ਦਿਓ। ਨਹੀਂ ਵੰਡਿਆ ਉਹਨਾਂ ਥਾਂ ਥਾਂ ਤੇ, ਮੰਗਿਆ ਕਿਸੇ ਕੋਲੋਂ ਨਹੀਂ। ਪਰ ਜੀਵਣਾ ਤੇ ਉਸ ਪੈਣਾ ਜਿਹੜਾ ਰੱਜਿਆ, ਭੁੱਖੇ ਬੰਦੇ ਦਾ ਕਾਹਦਾ ਜੀਵਣਾ, ਰੱਬ ਦਾ ਜੀਵਣਾ। ਵੰਡਦਾ ਮੰਗਦਾ ਨਹੀਂ, ਰੱਬ ਤੇ ਬੰਦਿਆਂ ਦਾ ਜੀਵਣਾ। ਹੁਣ ਇੱਥੇ ਕਿਹਾ ਜੀਵਣਾ ਹੈ ਰੱਬੀ ਜੀਵਣਾ, ਜੀਵਣਾ ਹਰ ਜੀਵਣਾ। ਪਰਮਾਤਮਾ ਦੇ ਨਾਲ ਮਿਲ ਕੇ ਰੱਬ ਦਾ ਕੋਈ ਹੋ ਜਾਏ ਉਹਦਾ ਜੀਵਣਾ, ਉਹ ਕਿੱਥੇ ਹੁਣ ਲੱਭੀਏ ਕਿੱਥੇ। ਜੀਵਨ ਹਰ ਜਪ ਸਾਧ ਸੰਗ, ਉਹ ਰਹਿੰਦਾ ਸੰਗਤ ਵਿੱਚ। ਜੀਵਣਾ ਇਹ ਹੈ ਕਿ ਹਰੀ ਨੂੰ ਜਪਿਆ ਕਰ ਤੇ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਰਹੋ, ਇੱਥੇ ਆ ਕੇ ਜਪ। ਗੁਰੂ ਨਾਨਕ ਦੇਵ ਜੀ ਨੂੰ ਇੱਕ ਪੁੱਛਦੇ ਨੇ, ਮਹਾਰਾਜ ਤੁਹਾਡੇ ਚਰਨਾਂ ਤੋਂ ਵਿਛੜਨ ਤੇ ਜੀ ਨਹੀਂ ਕਰਦਾ। ਤੇ ਸਹਿਬ ਕਹਿਣ ਲੱਗੇ, ਪਹਿਲੇ ਸਮਝ ਲਓ ਮੇਰੇ ਚਰਨ ਹੈਨ ਕਿੱਥੇ। ਵੈਸੇ ਇਹ ਸਿਧਾਂਤ ਬੜਾ ਸਮਝਣ ਵਾਲਾ। ਕਈ ਵਾਰੀ ਕਹਿ ਦਿੰਦੇ ਆ ਜੀ ਸਿਰ ਤੇ ਹੱਥ ਰੱਖ ਦਿਓ, ਬਾਕੀ ਛੱਡ ਦਿੱਤਾ ਸਭ ਕੁਝ ਹੱਥ ਨਾਲ ਸਰ ਜਾਏਗਾ। ਬਾਕੀ ਤੇ ਸਰੀਰ ਛੱਡ ਦਿੱਤਾ ਨਾ, ਹੱਥ ਹੀ ਨਜ਼ਰ ਭਰ ਕੇ ਵੇਖ ਦਿਓ। ਨਜ਼ਰ ਇਕੱਲੀ ਹੈ, ਜੇ ਸਰੀਰ ਨਾ ਹੋਵੇ ਇਕੱਲੀ ਨਜ਼ਰ ਕਿਤੇ ਵੇਖ, ਅਸੀਂ ਅੱਖਾਂ ਕਿਤੇ ਵੇਖੀਆਂ ਜੇ, ਆਖਰ ਸਰੀਰ ਨਾਲ ਹੀ ਲੱਗੀਆਂ। ਹੱਥ ਇਕੱਲਾ ਕਿਤੇ ਤੁਰਿਆ ਫਿਰਦਾ ਵੇਖੇ, ਚਰਨ ਵੇਖੇ ਨਾ। ਕਹਿ ਦਿੰਦੇ ਆ ਜੀ ਚਰਨ ਪਾ ਜਾਓ, ਇਕੱਲੇ ਚਰਨ ਤੇ ਨਹੀਂ ਕਦੇ ਵੀ ਆਉਂਦੇ। ਚਰਨ ਪਾਉਣ ਦਾ ਭਾਵ ਕੀ ਹੈ, ਸਮੁੱਚਾ ਸਤਿਗੁਰੂ ਆ ਜਾਵੇ, ਸਮੁੱਚਾ ਪਰਮਾਤਮਾ ਮਿਲ ਜਾਵੇ। ਨਦਰ ਦਾ ਅਰਥ ਹੈ ਉਸਦੀ ਕਿਰਪਾ, ਸਮੁੱਚਾ ਹੈ ਜੋ ਹੈ। ਹੱਥ ਦਾ ਅਰਥ ਹੈ ਉਸਦਾ ਆਸਰਾ ਮਿਲ ਜਾ, ਚਰਨਾਂ ਦਾ ਵੀ ਅਰਥ ਹੈ ਉਸਦਾ ਆਸਰਾ ਮਿਲ ਜਾ। ਉਸ ਦੀ ਕਿਰਪਾ ਜੇਕਰ ਹੋ ਜਾਏ, ਬਖਸ਼ਿਸ਼ ਹੋ ਜਾਏ, ਤੇ ਗੁਰੂ ਸਾਹਿਬ ਕਹਿੰਦੇ ਚਰਨ ਮੇਰੇ ਵਸਦੇ ਨੇ ਸੰਗਤ ਵਿੱਚ। ਗੁਰੂ ਵਸਦਾ ਸੰਗਤ ਵਿੱਚ, ਰੱਬ ਵਸਦਾ ਸੰਗਤ ਵਿੱਚ। ਇਹ ਪੰਕਤੀ ਸੁਣੋ, ਮਿਲ ਸਤ ਸੰਗਤ ਸੋਜ ਦਸਾਈ, ਵਿੱਚ ਸੰਗਤ ਹਰ ਪਦ ਵਸੈ ਜੀਓ। ਇਸ ਸੱਚ ਦੇ ਅੱਜ ਤੱਕ ਜਿਸ ਦੀ ਵੀ ਭੁੱਖ ਮੁੱਕੀ ਹੈ, ਮੁੱਕੀ ਹੈ ਸੰਗਤ ਵਿੱਚ ਆ ਕੇ, ਮੁੱਕੀ ਹੈ ਪਰਮਾਤਮਾ ਨੂੰ ਮਿਲ। ਇੱਥੇ ਅੱਜ ਸ਼ਬਦ ਐਸਾ ਆ ਗਿਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਅਸਲ ਜੀਵਨਾ ਇਹ। ਇੱਥੇ ਆ ਕੇ ਚਿੰਤਾ ਮੁੱਕਦੀ ਹੈ, ਦੁੱਖਾਂ ਦਾ ਵਾਨ ਨਹੀਂ, ਚਿੰਤਾ ਦਾ ਖਟੋਲਾ ਨਹੀਂ, ਬਿਰਹਾ ਦਾ ਲੇਪ ਤਲਾਈਆਂ ਨਹੀਂ। ਇੱਥੇ ਨਾਨਕ ਲੀਨ ਵਯੋ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਜਿਹੜਾ ਰੱਬ ਹੋ ਗਿਆ, ਗੁਰੂ ਦਾ ਰੂਪ ਹੋ ਗਿਆ, ਉੱਥੇ ਚਿੰਤਾ ਕਿੱਥੇ, ਉੱਥੇ ਦੁੱਖ ਕਿੱਥੇ, ਉਹਨੇ ਤ੍ਰਿਪਤੀ ਆਵੇ ਕਿਵੇਂ? ਆਓ ਸਰਵਣ ਕਰੋ ਇੱਕ ਵਾਰ ਆਪੋ ਜੀ ਸਤਨਾਮ ਕੀ ਵਾਹ ਸਤਨਾਮ ਵਾਹਿਗੁਰੂ ਸਾਹਿਬੋ ਜੀ ਤਨਾਸਾਰੀ ਮਹੱਲਾ ਪੰਚਵਾ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਕ੍ਰਿਪਤ ਭਾਈ ਸਤ ਭੋਜਨ ਖਾਇਆ, ਕਿਸਨੇ ਸੱਚਾ ਭੋਜਨ, ਸੱਚਾ ਭੋਜਨ ਕੀ ਹੈ? ਪ੍ਰਮਾਤਮਾ ਦਾ ਨਾਮ, ਨਾਮ ਰੂਪੀ ਭੋਜਨ। ਇੱਕ ਨਾਮ ਭੋਜਨ ਦਾ ਜ਼ਿਕਰ ਕੀਤਾ, ਇਹ ਭੋਜਨ ਕੀ ਹੈ? ਰੱਬ ਦੀ ਸਿਫਤ ਸਲਾਹ ਦਾ ਭੋਜਨ, ਉਸ ਦੇ ਨਾਮ ਦਾ ਭੋਜਨ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਇਹ ਭੋਜਨ ਜਿਸ ਨੂੰ ਮਿਲ ਜਾਏ ਉਹ ਵਡਭਾਗਾ ਤੇ ਥਾਲ ਪਰੋਸ ਕੇ ਤੇ ਤੁਹਾਡੇ ਸਾਹਮਣੇ ਰੱਖ ਦਿੱਤਾ। ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਤਿ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਪੁਰਾਰੋ। ਇਹ ਵਸਤ ਜੀ ਨਾ ਜਾਏ ਨਿਤ ਨਿਤ ਰੱਖੋ ਰਧਾਰ। ਹੁਣ ਭੋਜਨ ਪਿਆ ਸਾਹਮਣੇ ਤੇ ਬੰਦਾ ਪੁੱਛਦਾ ਭੁੱਖ ਨਹੀਂ ਮੁੱਕਦੀ? ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਸੱਚ ਹੈ ਪਰਮਾਤਮਾ ਸਦਾ ਤੇ ਰਹਿਣ ਵਾਲਾ, ਨਾਮ ਰੂਪੀ ਭੋਜਨ ਛਕ ਲਿਆ, ਜਿਸਨੇ ਛਕਿਆ ਉਸਦੀ ਤ੍ਰਿਪਤੀ ਹੋ ਗਈ, ਤਰਜੇਮਾ ਆ ਗਿਆ, ਸ਼ਾਂਤੀ ਆ ਗਈ।
ਮਨ ਤਨ ਵਸਨਾ ਨਾਮ ਪਿਆਇਆ,
ਮਨ ਕਰਕੇ ਤਨ ਕਰਕੇ ਰਸਨਾ ਕਰਕੇ ਪਰਮਾਤਮਾ ਦਾ ਨਾਮ ਤੇ ਆਇਆ। ਬਚਨ ਬੜਾ ਵਿਚਾਰਨ ਵਾਲਾ, ਜਦੋਂ ਅਸੀਂ ਕੁਛ ਮਨ ਨਾਲ ਚਾਹੁੰਦੇ ਹਾਂ ਕਈ ਵਾਰੀ ਤਨ ਸਹਿਮਤ ਨਹੀਂ ਹੁੰਦਾ, ਨਹੀਂ ਹੁੰਦਾ। ਮਨ ਚਾਹੁੰਦਾ ਸਿਮਰਨ ਲਈ ਬੈਠਾ, ਜਾਪਦਾ ਮੋਢਿਆਂ ਚ ਦਰਦ ਹੋ ਰਹੀ ਹੈ, ਗੋਡੇ ਠੀਕ ਨਹੀਂ, ਅੱਜ ਕਮਰ ਠੀਕ ਨਹੀਂ, ਤਨ ਸਹਿਮਤ ਨਹੀਂ ਹੁੰਦਾ। ਹੁਣ ਤਨ ਸਹਿਮਤ ਨਹੀਂ ਹੋ ਰਿਹਾ ਅਮਰਦਾਸ, ਗਾਗਰ ਨਹੀਂ ਚੁੱਕੀ ਜਾਂਦੀ, ਪਰ ਜੇ ਮਨ ਸਹਿਮਤ ਹੋਵੇ ਰਸਤੇ ਕੱਢ ਲੈਂਦਾ। ਮਨ ਨੇ ਕਿਹਾ ਇੰਜ ਘਰ ਨਹੀਂ ਚੁੱਕੀ ਜਾਂਦੀ, ਖਾਲੀ ਸਿਰ ਤੇ ਰੱਖ ਤੇ ਪਾਣੀ ਚ ਡੁੱਬ ਜਾ, ਭਰ ਜਾਏਗੀ ਤੇ ਉੱਠ ਪਾਓ। ਰਸਤਾ ਕੱਢ ਲਿਆ। ਹੁਣ ਮਨ ਸਹਿਮਤ ਸੀ ਕਿ ਸੇਵਾ ਕਰਨੀ ਹੈ, ਤਨ ਨੂੰ ਨਾਲ ਤੋਰ ਲਿਆ। ਕਈ ਵਾਰੀ ਐਸਾ ਹੁੰਦਾ ਕਿ ਤਨ ਜਿਹੜਾ ਹੈ ਉਹ ਤੇ ਸਹਿਮਤ ਹੁੰਦਾ, ਮਨ ਸਹਿਮਤ ਨਹੀਂ ਹੁੰਦਾ, ਫਿਰ ਵੀ ਖੇਡ ਨਹੀਂ ਬਣਦੀ। ਇਹ ਜਿਹੜਾ ਕਹਿੰਦੇ ਤਨੋ ਮਨੋ ਇਹ ਕੰਮ ਕੀਤਾ, ਇਹਦਾ ਭਾਵ ਹੁੰਦਾ ਮਨ ਵੀ ਸਹਿਮਤ ਹੋ ਗਿਆ, ਤਨ ਵੀ ਸਹਿਮਤ ਹੋ ਗਿਆ, ਧਿਆਉਣ ਵਾਸਤੇ ਰਸਨਾ ਵੀ ਸਹਿਮਤ ਆ, ਮਨ ਵੀ ਸਹਿਮਤ ਆ, ਤਨ ਸਹਿਮਤ ਆ। ਇੱਕ ਬਚਨ ਹੋਰ, ਇੱਕ ਇੱਕ ਬਚਨ ਵਿਚਾਰਨ ਵਾਲਾ ਬੜਾ ਸਿਧਾਂਤ ਰੱਖਾ। ਜਿਸ ਭੁੱਖ ਦਾ ਜ਼ਿਕਰ ਕੀਤਾ ਉਹ ਭੁੱਖ ਧਿਆਨ ਵਿੱਚ ਆ, ਕਿਉਂਕਿ ਮਨ ਤਨ ਰਸਨਾ ਨਾਮ ਧਿਆਇਆ, ਇਹ ਭੁੱਖ ਵੀ ਹੈ ਧਿਆਨ ਵਿੱਚ, ਪਰ ਇਹ ਦੁੱਖ ਵੀ ਹੈ ਧਿਆਨ ਵਿੱਚ। ਮੈਂ ਕੁਛ ਵਿਚਾਰ ਆਪਣਾ ਲਈ ਇੱਥੇ ਸਾਂਝੀ ਕਰਾਂ। ਭੁੱਖ ਪੇਟ ਦੇ ਵੀ ਬਹੁਤ ਦੁਖੀ ਕਰਦੀ, ਪੇਟ ਦੀ ਭੁੱਖ ਲਗਾਤਾਰ ਰਹੇ ਤੇ ਬੰਦਾ ਜਿਨ੍ਹਾਂ ਨੇ ਮਰਨ ਵਰਤ ਰੱਖੇ 70 ਦਿਨ ਚ ਮਰ ਗਿਆ, ਕੁਛ ਪਹਿਲੇ ਵੀ ਮਰ ਗਿਆ, ਮੌਤ ਹੋ ਸਕਦੀ ਹੈ, ਕਿਉਂਕਿ ਪੇਟ ਦੀ ਭੁੱਖ ਦੁੱਖ ਹੈ। ਰਾਜਪੂਤਾਂ ਦੀ ਆਣ ਸ਼ਾਨ, ਮਹਾਰਾਣਾ ਪ੍ਰਤਾਪ ਪਿਤੌੜ ਦਾ ਰਾਜਾ, ਬੜਾ ਅਨਖੇ ਬੰਦਾ ਸੀ, ਪਰ ਭੁੱਖ ਜਦੋਂ ਆਈ ਨਾ, ਰਾਣੀ ਨੇ ਪੱਥਰਾਂ ਇਕੱਠਾ ਕੀਤਾ ਤੇ ਤਲਾਂ ਤੇ ਪੀਤੇ ਆ ਰੋਟੀ ਪਾ। ਅੱਜ ਉਦੈਪੁਰ ਵਿੱਚ ਉਹ ਇੱਕ ਪਾਰਕ ਹੈ ਤੇ ਉੱਥੇ ਮੂਰਤੀ ਬਣੀ ਹੈ ਮਹਾਰਾਣੇ ਪ੍ਰਤਾਪ ਦੀ, ਕਿਤੇ ਪਖੜੇ ਦੀ ਰੋਟੀ ਉਹਨਾਂ ਪਕਾਈ। ਹੁਣ ਹੋਇਆ ਕਿ ਬੱਚੀ ਉੱਠੀ ਬਿਮਾਰ ਸੀ ਥੋੜੀ, ਉਹ ਰੋਟੀ ਉਹਨੂੰ ਦੇਣ ਲੱਗੇ, ਬਿੱਲੀ ਇੱਕ ਜੰਗਲੀ ਆਈ ਖੋ ਕੇ ਲੈ, ਕਹਿਣ ਲੱਗਾ ਰਾਣੀ ਅਕਬਰ ਦੀਨ ਮੰਨ ਹੀ ਲਵਾਂ, ਆਪਣੀ ਭੁੱਖ ਤੇ ਜਰ ਲਵਾਂ, ਬੱਚਿਆਂ ਦੀ ਕਿਵੇਂ ਜਰਾਂ। ਹਰ ਮਰਦ ਦੀ ਬੱਚੀ ਸੀ, ਕਹਿਣ ਲੱਗੀ ਮਾਂ ਇਹ ਕੌਣ ਹੈ? ਪਰ ਰੁਪਿਆ ਸਾਡੇ ਘਰ ਆ ਗਿਆ ਭੇਸ ਬਦਲ ਕੇ, ਮੇਰੇ ਬਾਪ ਤੇ ਇੰਨੀ ਗੱਲ ਨਹੀਂ ਕਹਿ ਸਕਦਾ, ਉਹ ਤੇ ਫੇਰ ਮਰਦ ਹੈ। ਇਸ ਬੰਦੇ ਦੀ ਗੱਲ ਕਿਸੇ ਦੀ ਨਹੀਂ, ਮਰਦਾਂ ਦੀ ਹੁੰਦੀ ਹੈ। ਆ ਗਿਆ ਇੱਕ ਗਾਣ ਵਾਲਾ, ਨਿਰਾਸ਼ੀ ਗਾਇਆ ਤੇ ਪੱਗ ਲਾ ਕੇ ਦੇ ਦਿੱਤੀ, ਪਰ ਕਹਿਣ ਲੱਗਾ ਇੱਕ ਪਛਤਾਵਾ, ਪੱਗ ਤੇ ਲੀਰੋ ਲੀਰ ਹੋਈ ਹੈ, ਤੈਨੂੰ ਦੇ ਤੇ ਦਿੱਤੀ ਹੈ ਪਰ ਮੈਨੂੰ ਇੱਕ ਪਛਤਾ, ਦੇ ਕੇ ਮੈਂ ਅੱਜ ਤੱਕ ਪਛਤਾਇਆ ਨਹੀਂ, ਪਰ ਪਛਤਾਵਾ ਅਕਬਰ ਦੇ ਦਰਬਾਰ ਵਿੱਚ ਜਾਏਗਾ ਤੇ ਜੇ ਤੂੰ ਸਿਰ ਝੁਕਾਇਆ ਮੇਰੀ ਪੱਗ ਝੁਕ ਜਾਏਗੀ, ਅੱਜ ਤੱਕ ਝੁਕੀ ਨਹੀਂ। ਕਹਿਣ ਲੱਗਾ ਨਹੀਂ ਝੁਕੇ। ਮੀਰਜ਼ਾਦਾ ਕਿਹਾ ਇਹਨੇ ਕੀ ਕੀਤਾ, ਸਿਰ ਤੇ ਝੁਕਾਇਆ, ਪੱਗ ਲਾ ਕੇ ਉੱਚੀ ਕਰ। ਅਕਬਰ ਪੁੱਛਦਾ ਇਹ ਸੀ ਮੀਰਜ਼ਾਦੇ, ਤੇ ਸਿਰ ਝੁਕਾਇਆ ਪੱਗ ਲਾ ਲਈ? ਕਹਿਣ ਲੱਗਾ ਜੀ ਸਿਰ ਮੇਰਾ ਸੀ, ਝੁਕਾ ਦਿੱਤਾ। ਪੱਗ ਪ੍ਰਤਾਪ ਦੀ ਉਹ ਤੁਹਾਡੇ ਕੋਲ ਅੱਜ ਤੱਕ ਨਾ ਝੁਕੀ, ਮੈਂ ਕਿਵੇਂ ਝੁਕਾ ਦੀ? ਅਨੇਕਾਂ ਰਾਜਪੂਤ ਨੌਕਰੀਆਂ ਛੱਡ ਕੇ ਤੁਰਦਾ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਸਿੱਖਾ, ਉਹਨੇ ਤੇ ਕਹਿ ਦਿੱਤਾ ਕਿ ਪੱਗ ਪ੍ਰਤਾਪ ਦੀ ਹੈ। ਧਿਆਨ ਰੱਖੀ, ਦਸਤਾਰਾ ਵੀ ਦਸ਼ਮੇਸ਼ ਹੈ, ਤੇਰਾ ਸਿਰ ਵੀ ਦਸ਼ਮੇਸ਼ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਕਿਸੇ ਅੱਗੇ ਨਹੀਂ ਝੁਕਣਾ ਚਾਹੀਦਾ। ਇਹ ਅਕਾਲ ਪੁਰਖ ਅੱਗੇ ਹੀ ਝੁਕਣਾ ਚਾਹੀਦਾ। ਫੇਰ ਮਰਦ ਕਹਿਣ ਲੱਗਾ ਰਾਣੀ ਬੱਚੀ ਤੇ ਚੜ੍ਹਾਈ ਕਰ ਗਈ ਹੈ ਕਹਿ ਕੇ, ਪਰ ਹੁਣ ਮੈਂ ਟੀਮ ਨਹੀਂ ਮੰਨਾਂਗਾ, ਪਰ ਪੁੱਛੇ ਐਡਾ ਦੁੱਖ ਆ। ਸੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਦਾ ਜ਼ਿਕਰ ਆ। ਸੰਤ ਕਬੀਰ ਸਾਹਿਬ ਕਹਿੰਦੇ ਨੇ ਗੋਪਾਲ ਤੂੰ ਧੰਨ ਹੈ, ਪਰਮਾਤਮਾ ਤੂੰ ਧੰਨ ਹੈ, ਗੁਰੂ ਤੂੰ ਵੀ ਧੰਨ ਹੈ, ਤੇ ਅੰਨ ਪਾਣੀ ਵੀ ਧੰਨ ਹੈ। ਧੰਨ ਗੋਪਾਲ, ਧੰਨ ਗੁਰਦੇਵ, ਧੰਨ ਅਨਾਥ। ਉੱਥੇ ਕਵਲ ਪੈ ਕੇ ਭੁੱਖੇ ਦਾ ਫਿਰਦਾ ਜਦੋਂ ਪੇਟ ਭਰਦਾ, ਟਿੱਚੇ ਦਾ ਵੀ ਫਿਰ ਆਉਂਦਾ। ਹੁਣ ਸੱਚ ਹੈ ਗੁਰੂ ਨੇ ਕਿਹਾ ਪਹਿਲੇ ਪੰਗਤ ਫੇਰ ਸੰਗਤ ਹੈ, ਤੇ ਸਾਡੇ ਸਾਹਮਣੇ ਆ ਲੰਗਰ ਪਹਿਲੇ ਆਉਂਦਾ, ਦਰਬਾਰ ਸਾਹਿਬ ਅੱਗੇ ਆਉਂਦਾ। ਜੇ ਕਿਤੇ ਕੀਰਤਨ ਨਾਲ ਕਥਾ ਨਾਲ ਪੇਟ ਭਰ ਜਾਂਦਾ ਤੇ ਲੰਗਰ ਬਣਾਉਣ ਦੀ ਕੋਈ ਲੋੜ ਨਹੀਂ, ਭੋਜਨ ਦੀ ਲੋੜ ਹੈ। ਇਸੇ ਲਈ ਕਹਿ ਦਿੱਤਾ ਸੀ ਗੋਇੰਦਵਾਲ ਪਹਿਲੇ ਪੰਗਤ ਫੇਰ ਸੰਕਮਨ ਲੈ, ਸਿਮਰਨ ਭਜਨ ਵਾਲਾ ਥੋੜਾ ਖਾਏਗਾ, ਅਲਪਿਆਹਾਰ ਹੋਏਗਾ, ਥੋੜਾ ਸਮੇਗਾ, ਪਰ ਨੀਂਦ ਵੀ ਚਾਹੀਦੀ ਹੈ, ਪਰ ਭੋਜਨ ਵੀ ਚਾਹੀਦਾ। ਪਰ ਇੱਕ ਗੱਲ ਹੈ, ਕਿੰਨਾ ਬੰਦਾ ਭੁੱਖਾ ਹੋਵੇ ਖਾ ਕੇ ਇੱਕ ਵਾਰੀ ਕਹਿ ਦਿੰਦਾ ਬਸ ਰੱਜ ਗਿਆ, ਕੁਛ ਘੰਟਿਆਂ ਵਾਸਤੇ ਤ੍ਰਿਪਤੀ ਹੋ ਗਈ ਹੈ ਨਾ, ਪਰ ਮਨ ਤੇ ਐਸੀ ਬਲਾ ਜੇ ਤੇ ਕਦੀ ਰੱਜੇ ਹੈ। ਸੱਚ ਜੇ ਕਿਹਦੀ ਭੁੱਖ ਐਸੀ ਹੈ, ਕਹਿੰਦੇ ਆ ਮਨ ਦਾ ਭੁੱਖਾ ਵੀ ਕਦੇ ਰੱਜੇ ਹੈ। ਮਨ ਦੀ ਭੁੱਖ ਕਦੋਂ ਹੈ? ਚਿੱਤ ਵਿੱਚ ਜੇ ਤੇ ਵੱਸ ਜਾਏ ਪਰਮਾਤਮਾ ਤੇ ਬੰਦਾ ਸਦਾ ਲਈ ਤ੍ਰਿਪਤ, ਵੱਸ ਜਾਏ ਮਾਇਆ ਤੇ ਬੰਦਾ ਸਦਾ ਵਾਸਤੇ ਭੁੱਖਾ। ਉਹਦਾ ਕਾਰਨ ਹੈ ਬੜਾ ਫੋਜਿਆ ਪਾਣੀ ਨੂੰ ਤੇ ਜੋ ਤੱਕ ਪੀਨੋ ਇਹਦੇ ਮੈਨੂੰ ਜਾਪਦਾ ਪ੍ਰਾਪਤ ਹੋਇਆ। ਮਾਇਆ ਜਾਪਦਾ ਮਿਲੀ ਹੈ ਪਰ ਪੂਰੀ ਕਿਸੇ ਨੂੰ ਅੱਜ ਤੱਕ ਨਹੀਂ ਮਿਲੀ। ਬਿਲਕੁਲ ਜਿਨ੍ਹਾਂ ਨੂੰ ਬਹੁਤ ਮਿਲੀ ਫਿਰ ਅੱਗੇ ਜਾਪਦੀ ਹੈ, ਹੋਰ ਬਹੁਤ ਭੁਲੇਖਾ ਪੈਂਦਾ ਜ਼ਰੂਰ ਕਿ ਮਿਲ ਗਈ, ਮਿਲੀ ਅੱਜ ਤੱਕ ਕਿਸੇ ਨੂੰ ਨਹੀਂ। ਕਿਤੇ ਹੋਰ ਅੱਗੇ ਹੈ ਸੱਚ ਦੇ, ਜਦੋਂ ਆਉਂਦੀ ਹੈ ਨਾ ਕਈ ਵਾਰ ਤੇ ਬੰਦਾ ਵਨ ਵੇ ਹੋ ਜਾਂਦਾ। ਵਨ ਵੇ ਦਾ ਅਰਥ ਕੀ ਹੈ ਕਿ ਦੇਣਾ ਕੁਛ ਨਹੀਂ ਲੈਣਾ ਹੀ ਲੈ। ਮਾਇਆ ਜੇ ਹਿਰਦੇ ਚ ਵਸ ਜਾਏ ਬੰਦਾ ਚੋਰ ਬਣ ਜਾਂਦਾ, ਟਾਪੂ ਬਣ ਜਾਂਦਾ, ਹਥਿਆਰਾ ਬਣ ਜਾਂਦਾ। ਕਹਿੰਦਾ ਕਿਸੇ ਢੰਗ ਨਾਲ ਆਏ ਆਏ ਫਿਰ ਕਿਰਪਣ ਇੰਨਾ ਹੋ ਜਾਂਦਾ। ਮੈਂ ਬੜਾ ਸੁੰਦਰ ਇੱਕ ਬਚਨ ਪੜਿਆ ਕਿ ਸੂਮ ਬੰਦਾ ਮਾਇਆ ਹਿਰਦੇ ਚ ਵਸੇ ਲੱਗਾ ਸੌਣ ਤੇ ਸੁਪਨਾ ਆਏ। ਸੂਮਾਂ ਨੂੰ ਸੁਪਨੇ ਵੀ ਮਾਇਆ ਦੇ ਹੀ ਆਉਣੇ। ਸੁੱਤਾ ਸੀ ਤੇ ਬ੍ਰਾਹਮਣ ਆ ਗਿਆ, ਆ ਕੇ ਕਹਿਣ ਲੱਗਾ ਜਗ ਮਈਆ ਤੇਰਾ ਰਾਜ ਬਣਾਈ ਰੱਖੇ, ਮੈਨੂੰ ਪੁੱਛ ਦੇ। ਜਦੋਂ ਆ ਹੀ ਗਿਆ ਰੁਪਈਆ ਉਹਨੇ ਕੱਟਿਆ ਤੇ ਜਦੋਂ ਦੇਣ ਲੱਗਾ ਨਾ ਉਸ ਵੇਲੇ ਅੱਖ ਖੁੱਲ ਗਏ। ਕਹਿਣ ਲੱਗਾ ਲੈ ਦਇਆ ਨੇ ਕਿੰਨਾ ਕੰਮ ਖਰਾਬ ਕੀਤਾ, ਜੇ ਕਿਤੇ ਅੱਖ ਨਾ ਖੁੱਲਦੀ ਰੁਪਈਏ ਦਾ ਨੁਕਸਾਨ ਹੋ ਜਾਣਾ। ਰੁਪਈਆ ਗਿਆ ਹਾਲਾ ਸੁਪਨੇ ਵਿੱਚ ਹੀ, ਬੜਾ ਸੁੰਦਰ ਲਿਖੇ ਹੈ। ਰਹਿਣ ਲੱਗਿਓ ਜਬ ਰਹਿਣ ਸੋਮ ਤੋਂ ਤਬ ਸੁਪਨਾ ਮੈਂ ਆਪ ਚਾਈਆ। تک میاں دین لگے وہ تب ایک روپیہ تاہے سمے اکھیاں کھل گئی آہارے گیا کیا کر گئی جو ہاتھی نہ جاگ تو جاتا روپیہ جی جاگ نہ آدھے روپیہ گیا سی بندہ اکے اکے وہ چاہتا ہور آ جا ہور آ جائے جو
کوئی جیوے آپ پہنچنا چلیا کوئی ہے جڑا کہے ترپتا جتھے پہنچنا سی پہنچ گیا ہاں گیانی جیوے سدا سدا سرتے ہی پت ہو مایا ہردے وچ ہے تے جو ملیا تھوڑا آن نال ترپتی نہیں کیول پکھ ودے گی سچ جے جنی زیادہ آئی اونی پکھ ود گئی تے جنی پکھ ود گئی اونا دکھ ود گیا کدی تسی اج تک نہیں ویکھیا ہونا کہ مزدور بندہ غریب بندہ نیند دی گولی کھا کے سوندا ہوے کدی ویکھے امیراں واسطے وڈیاں وڈیاں فیکٹریاں ارباں دے کم تے نیند نہیں آ رہی نیند اڈ گئی کیوں اڈ گئی کس نے اڑائی ہے مایا نے اج تک سنیا جے کہ نام نے کسے دی نیند اڑا دیتی ہوے مایا نے نیند اڑا دیتی ہے ایک ادیب نے بڑا سندر کہا سو جاتے ہیں فٹ پاتھ پہ اخبار بچھا کر مزدور کبھی نیند کی گولی نہیں کھاتے جیوں جیوں تھن ودیا تیوں تیوں دکھ ودیا تیوں تیوں چنتا ودے صاحب کہندے نے جے چت وچ آ وسیا پرماتما پھر دوہرا دیاں مایا پہاڑ جنے وی آ جائے تاں وی پوری نہیں آندی پر پرماتما دا نام جدو آ جائے کن کے جنہ بھی آ جائے تے پورا ہی آندا ہے رب جتھے آئے ادھورا نہیں آندا او پورا ہی آندا ہے مایا جتھے آئے پوری نہیں آندی اے ادھوری آندی ہے اس لیے کہ ہے کن کا ایک جس جی بساوا تاں کی مہما گنی نہ آوا اتے پت ہو جاندا ہے کہندے نے ساری عمر مایا مایا کردیاں تے پکارے ساری عمر مایا دا جاپ میں کہہ رہی ہوں مایا دا جاپ حیران نہ ہونا سچ جے رب تے پلیا رہندا رب نو دم دم جپن والا تے کوئی ایک پر مایا نو جپن والے سارے مایا منہ نہ ویسر مانگ دما دم سو پرب چت نہ آوے نانک نہیں کرم مایا نو ساری عمر یاد کیتا پکھ نہیں مکے پرماتما نو کر کے ویکھ ننکار نو یاد کر کے ویکھ تو ایک وری یاد کرے تیری پکھ مک جائے ترپت بھائی سچ بھوجن کھایا من تن رسنا نام تے من بھی سہمت ہو گیا تن بھی سہمت ہو گیا سچ جے جس دن من بھی سہمت ہویا تن بھی ایک وری منہ کہہ دیتا واہگرو تسی ایک وری نہیں آکھو گے کروڑا وری آکھیا جائے گا ساڑھے تین کروڑ روم نے ساڑھے شریر دے ودوانا جیون دازہ لکھیا ساڑھے تین کروڑ روم تن من سہمت ہوئے رسنا نال آکھیا تے ساڑھے تین کروڑ وری آکھیا گیا پر جی تن من سہمت نہیں ہویا ایک وری بھی نہیں آکھیا گیا کچھ بھی نہیں آکھیا یہ بچن ست ہے ایویں کاو دا تخیل نہیں گرمکھ روم روم ہر تے آوا روم روم نال تے آوندا او دا روم روم تے آوندا تنو منو تے آوندا جڑا کہ اے ٹھاکر اگایا آتم رنگ دلی پیار نال من تن رسنا نام دہایا جیونا ہر جیون اے ہے جیونا ربی جیونا رب دی یاد وچ جیونا تے آ کے جیونا جیون ہر جپ جیونا اے ہے پرماتما دا نام جپ کتھے سادھ سنگ گرو دی سنگت وچ آ سنگت دا انگ بن سنگت وچ لین ہو جا سمرپن اپنا آپا کر کے تے آ اے ہے جیون رہا اے شبد دی ٹیک ہے اگلیاں پنکتیاں سرون کرو جی
انک پرکاری بستر اٹھائے
अनेकां प्रकारां दे वस्त्र पहन लै ओढ़न दा अर्थ हुंदा पहन लैण अनेकां प्रकारां दे ویکھے آ دوسرے نے رنگ پایا میں بھی پاوا، دوسرے دا چنگا کپڑا میں بھی پاوا، بندے دی عزت آ کے کھڑی ہو گئی کپڑے تے، انیکاں پرکار دے بستر جس نے اوڑ لے کس نے، ہاں جی
ان دن کیرتن ہر گن گائے،
جنہ نے باروں ہی اوڑے انہاں تے کچھ بھی نہیں کیتا، جس نے جس سجن نے ہر روز جڑا پرماتما دے ہر روز گن گاؤندا کیرتی کردا، ہر روز کیرتن کیتا، ہر روز اس دے گن گائے، انیکاں بستر پہن لے، تھوڑا جہا ایتھے ٹک جائیے۔ وستواں پدارتھاں دی قیمت بننی چاہی دی ہے بندے دے کارن، ہے ٹھیک ہے، ساڈے پیر ہی نہ ہوندے تے جتی مل کون خریددا، پیراں کر کے جتی دا مل ہے نا، سر ہی نہ ہوندا تے پگ کون خریددا، تن ہی نہ ہوندا تے کپڑے مل لین کون واسطے جاندا، تن واسطے نا، پر اسی الٹ سمجھ لیا ہے کہ پدارتھاں دے کر کے لوڑ ہی نہیں ساڈی، ساڈی عزت وی ہیں کپڑے عزت نے۔ بڑا پرسدھ فارسی دا ادیب ہویا غالب، بادشاہ بہادر شاہ ظفر آخری بادشاہ سی، رنگون وچ مریا سی، انگریزاں نوں قید کر لیا سی، بس اس تو بعد مغلاں دی شاہی ختم ہو گئی، اینوں بلایا تے متراں نے کیا کپڑے ساڈے لے جا، کہن لگا مینوں بلایا کہ کپڑیاں نوں، کہن لگے جا پھر کوی سن جا، وہ گیا تے فٹے کپڑے، دربان نے کہا تم کدھر، کہن لگا میں غالب ہاں، کہن لگے شکل اپنی ویخ غالب، انہیں واپس توڑ دیتا، کہن لگا گل تہاڈی ٹھیک ہے، دیو جتی کسے دی پائے پر ودیا، کوٹ کسے دا، پگ کسے، ہون گیا انہیں سلام کیتی، کہن لگا جی آؤ، وہ گیا نا، جدو ہن کھانا کھانا سی، بڑا نرالا بندہ، سب کچھ لا کے تے ٹیبل تے رکھ دیتا، کہنے لگا جی انہاں نوں کھواؤ، کہنے لگے اے کی، کہنے لگا انہاں دی کرپا نال تے آیا، مینوں لنگن کون دیندا سی ایتھے، کپڑیاں ویکھدے ہی لوکی کپڑے نے، میں غالب نوں کون آن دیندا سی، بادشاہ کہنے لگا گل ٹھیک ہے، بندہ کپڑے ویکھدا گرمت نہیں ہے من دی، تن گرو نانک دیو، پاپی بندے دے ہاتھ وچ ہیرا بھی ہووے ساڈے من چ شردا نہیں آنی، پر تیرا ہاتھ کسے وٹے نوں وی لگا ہووے، سلطان پور جانے آ پتھر دے وٹے انکڑے جائے، پر انہاں وٹیاں نوں ویکھ کے وی رب یاد آندا پیا کہ تھن گرو نانک دیو تواڈے ہاتھ انہاں وٹیاں نوں لگے سن، کتے گرو دا جوڑا مل جائے، گرو دا کنگا، دشمیش پتا دا ویکھیا کنگا، یہ گاترا شردا نال من بھر جاندا، اس کنگے دی بھی قیمت امول ہو گیا، وہ گاترا بھی امول ہو گیا، وہ ششتر امول ہوگا، اصل وچ بندہ امول رب نال جڑ کے امول ہیرا بن جائے، یہ بن جائے گا پارس، یہ دے نال لویا بھی شو جائے، وہ سونا ہو جائے گا۔ سب میں اسے لئی سری راگ وچ ایک شبد وچ فرمایا ہے، وہ پرمان تہاڈے سامنے رکھ دیا، کہندے نے من جے رب نال رتا ہے تے سمجھو لال رنگ دا کپڑا پہن لے، رتا پہننا من رتا، تے چٹی پوشاک کیڑی ہے، اچا چرن تے ہتھوں دان سپیدی ست دان، نیلی پوشاک کیڑی ہے، اندروں کالخ کٹ دینے نیلی، ایتھے وشرام دینا نیلی، سیاہی کدا کرنی، اندروں کالخ کٹ دینی، پہرن چولا کیڑا ہے، پہرن پہر تیان، کہندے نے تیان پرماتما دا ہونا ہے، کھلا چولا ہے، تے کمر بند کیڑا ہے، کمر کسا سنتوخ دا، اور سنکوچی رکھ دا ہے نا چولا، ادھر ادھر نہ کھل رہے، کمر بند سنتوخ کا، من نو سنتوخی رکھے، من نو کھنڈن نہ دے وے، تے تن جوبن کیڑا ہے، تن جوبن تیرا نام، بابا ہور پہنن خوشی خوار، جت پہندے تن پیڑیا، من میں چلے وکار، آج کی مرد تے کی استری، میک اپ دا سامان اینا زیادہ وک رہا، اینا مہنگا کہ آج تو پہلے کدی نہیں سی، تے میں آپ نو بینتی کراں کوئی امرت پان کر لو، ایک انگریز بی بی نے بڑی سندر گل کہی، وہ سکھ سج گئے، مینو وہ لکھت ہاتھ وچ آئی، ਉਹ ਸਿੱਖ ਬੀਬੀਆਂ ਚ ਆ ਕੇ ਕਹਿਣ ਲੱਗੇ ਜਿਹੜੀ ਅੰਮ੍ਰਿਤ ਪਾਨ ਕਰ ਲਵੇ ਉਹ ਇੰਨੀ ਸੁੰਦਰ ਹੋ ਜਾਂਦੀ ਉਹਨੂੰ ਕਿਸੇ ਮੇਕਅਪ ਦੀ ਲੋੜ ਨਹੀਂ ਰਹਿ ਜਾਂਦੀ। ਗੁਰੂ ਕਲਗੀਧਰ ਦੀ ਉਹ ਬੱਚੀ ਸਭ ਤੋਂ ਸੁੰਦਰ ਜਾਪੇਗੀ। ਸੱਚ ਇਹ ਹੈ ਸਿੱਖ ਕੋਈ ਬਣ ਜਾਏ ਤੇ ਉਹਨੂੰ ਸਜਾਵਟਾਂ ਦੀ ਜ਼ਰੂਰਤ ਨਹੀਂ, ਉਹ ਤੇ ਸੁੱਤੇ ਸਿੱਧੀ ਇੰਨਾ ਸੁੰਦਰ ਲੱਗੇਗਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਂਦੇ ਤਨ ਪੀਣੀ ਹੈ ਮਨ ਮੈਂ ਚੱਲੇ ਵਿਕਾਰ। ਸਾਹਿਬ ਜੀ ਕਹਿੰਦੇ ਨੇ ਕੱਪੜਿਆਂ ਦਾ ਗੁਮਾਨ ਨਾ ਕਰ, ਸਰੀਰ ਵੀ ਕੱਪੜਾ, ਇਹ ਛੱਡ ਜਾਣਾ। ਕੱਪੜ ਰੂਪ ਸੁਹਾਵਣਾ ਛੱਡ, ਦੁਨੀਆਂ ਅੰਦਰ ਜਾਮਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਦੋਂ ਹਰ ਰੋਜ਼ ਜਿਸਨੇ ਪ੍ਰਮਾਤਮਾ ਦਾ ਕੀਰਤਨ ਕਰ ਲਿਆ, ਗੁਣ ਗਾ ਲੈ, ਸਮਝੋ ਸਾਰੇ ਹੀ ਉਸਨੇ ਚੰਗੇ ਬਸਤਰ ਪਹਿਣ ਲੈ, ਬਲਕਿ ਇੱਥੇ ਤੱਕ ਜੇ ਨਗਨ ਫਿਰਤ ਰੰਗ ਏਕ ਕਹਿਓ ਸ਼ੋਭਾ ਪਾਏ। ਉਹ ਤੇ ਹਰੀ ਦੇ ਪਿਆਰ ਚ ਨਗਨ ਵੀ ਬੈਠੇ ਨੇ ਤੇ ਉਹ ਸ਼ੋਭਾ ਪਾਉਂਦੇ ਨੇ। ਇੱਥੇ ਤੱਕ ਹੈ ਭਗਤ ਜਨਾ ਕਾ ਲੂੰਗਰਾ। ਲੂੰਗਰਾ ਕੀ ਹੁੰਦਾ? ਫਟਿਆ ਹੋਇਆ ਕੰਬਲ ਪੂਰਾ। ਭਗਤ ਜਨਾ ਕਾ ਲੂੰਗਰਾ, ਓੜ ਨਗਨ ਨਾ ਹੋਈ। ਵੈਸੇ ਮਹਾਂਪੁਰਖ ਜਿੰਨੇ ਸਨ, ਚੰਗੇ ਚੰਗੇ ਫਕੀਰ ਮੁਸਲਮਾਨ, ਜਦੋਂ ਆਪਣੇ ਥਾਂ ਕਿਸੇ ਨੂੰ ਥਾਪਦੇ ਸਨ, ਪਤਾ ਕੀ ਦਿੰਦੇ ਸਨ? ਗੋਦੜੀ। ਜਿਹਨੂੰ ਗੋਦੜੀ ਮਿਲ ਜਾਏ ਉਹ ਸਮਝਦਾ ਸੀ ਮੇਰੇ ਧਨ ਭਾਗ। ਫਕੀਰ ਦੀ ਗੋਦੜੀ, ਮਾਮੂਲੀ ਗੱਲ ਨਹੀਂ, ਫਕੀਰ ਦੀ ਗੋਦੜੀ ਲੀਰਾਂ ਦੀ ਬਣੀ ਹੋਈ। ਇੱਕ ਬੰਦਾ ਹੋਵੇ ਫਰੇਬੀ, ਹੋਵੇ ਝੂਠਾ, ਹੋਵੇ ਬੇਈਮਾਨ, ਸਾਰੇ ਅਵਗਣ ਭਰੇ ਹੋਣ ਤੇ ਸੂਟ ਪਹਿਨੇ ਹੋਵੇ 10,000 ਦਾ, ਤੁਸੀਂ ਵੇਖ ਕੇ ਕੀ ਆਖੋਗੇ? ਬੜਾ ਇੱਜ਼ਤ ਵਾਲਾ ਜਾ ਰਿਹਾ। ਲੋਕਾਂ ਕਹਿਣਾ ਚੋਰ ਜਾ ਰਿਹਾ, ਇਹ ਪਤਾ ਨਹੀਂ ਕਿਹਨੂੰ ਠੱਗ ਕੇ ਇਹਨੇ ਕੱਪੜੇ ਪਾਏ ਨੇ। ਠੱਗ ਤੇ ਠੱਗ ਹੀ ਰਹਿਣਾ, ਕੱਪੜੇ ਕੋਈ ਪਾ ਲਵੇ। ਸਾਧੂ ਨੇ ਸਾਧੂ ਰਹਿਣਾ, ਭਾਵੇਂ ਫਟੀਆਂ ਲੀਰਾਂ ਪਾ ਲਵੇ। ਰੱਬ ਦਾ ਪਿਆਰਾ ਕਹਿੰਦੇ ਨੇ ਉਹ ਤੇ ਨਗਨ ਫਿਰਤ ਰੰਗ ਏਕ, ਭਗਤ ਜਨਾ ਕਾ ਲੂੰਗਰਾ ਪੈ ਓੜ ਨਗਨ ਨਾ ਹੋਈ। ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤ ਖੋਏ। ਸਾਕਤ ਦੀ ਤੇ ਇੱਜ਼ਤ ਖਰਾਬ ਹੁੰਦੀ ਹੈ। ਅਨ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਅਗਲੀ ਪੰਕਤੀ ਸਰਵਣ ਕਰੋ ਜੀ।
ਹਸਤੀ ਰੱਥ ਅਸ ਅਸਵਾਰੀ।
ਹੁਣ ਅੱਜ ਤੇ ਵਧੀਆ ਤੋਂ ਵਧੀਆ ਕਾਰਾਂ ਨੇ। ਵੱਡੇ ਬੰਦੇ ਦੀ ਨਿਸ਼ਾਨੀ ਹੈ ਕਿ ਸਭ ਤੋਂ ਮਹਿੰਗੀ ਕਾਰ ਉਸਦੇ ਕੋਲ ਹੈ ਕਿ ਨਹੀਂ। ਪਿੱਛੇ ਹੁੰਦਾ ਸੀ ਸਭ ਤੋਂ ਚੰਗਾ ਹਾਥੀ ਉਸਦੇ ਕੋਲ ਕਿ ਹੈ ਕਿ ਨਹੀਂ, ਘੋੜੇ ਉਸਦੇ ਕੋਲ ਵਧੀਆ ਨੇ ਕਿ ਨਹੀਂ। ਹੁਣ ਇਸੇ ਲਈ ਤੇ ਉਹ ਲਾਹੌਰ ਦੇ ਨਾਜ਼ਮ ਨੇ ਗੁਰੂ ਸਾਹਿਬ ਦੇ ਘੋੜੇ ਖੋਹ ਲਿਆ। ਕਹਿਣ ਲੱਗਾ ਫਕੀਰਾਂ ਕੋਲ ਨਹੀਂ ਚਾਹੀਦੇ ਇਹ ਘੋੜੇ, ਤੇ ਰਾਜਿਆਂ ਕੋਲ ਚਾਹੀਦੇ ਨੇ। ਭਾਈ ਬਿਧੀ ਚੰਦ ਲੈ ਆਇਆ ਸੀ ਉਹ ਘੋੜੇ। ਪ੍ਰਸਾਦੀ ਹਾਥੀ ਪ੍ਰਾਪਤ ਕਰਨ ਵਾਸਤੇ ਭੀਮ ਚੰਦ ਨੇ ਕੀ ਪਾਪੜ ਨਹੀਂ ਵੇਲੇ। ਕਹਿਣ ਲੱਗਾ ਇਹ ਫਕੀਰਾਂ ਦੇ ਘਰ ਨਹੀਂ, ਇਹ ਹਾਥੀ ਤੇ ਚਾਹੀਦਾ ਰਾਜਿਆਂ ਦੇ ਘਰ, ਚੰਗੇ ਹਾਥੀ। ਭਾਈ ਨੰਦ ਲਾਲ ਜੀ ਨੇ ਇਸੇ ਲਈ ਕਿਹਾ, ਲੋਕੀ ਲੱਗੇ ਨੇ ਹਾਥੀ ਵਧਾਉਣ ਵਾਸਤੇ, ਘੋੜੇ ਵਧਾਉਣ ਵਾਸਤੇ, ਊਠ ਵਧਾਉਣ ਵਾਸਤੇ, ਸੋਨਾ ਵਧਾਉਣ ਲਈ। ਬੜਾ ਸੁੰਦਰ ਕਿਹਾ ਉਹਨਾਂ, ਸੁਣਾ ਦੇ। ਹਰ ਕਸ ਕੇ ਬਾਜਹਾਂ ਨਸ਼ੋ ਨੁਮਾ ਵੇਖਾ ਹਦ। ਹਰ ਬੰਦਾ ਸੰਸਾਰ ਚ ਕੁਛ ਬਣ ਕੇ ਵਿਖਾਉਣਾ ਚਾਹੁੰਦਾ ਤੇ ਬਣਨ ਲਈ ਕੀ, ਵੇਖੋ ਮੇਰੇ ਕੋਲ ਸੋਨਾ ਕਿੰਨਾ। ਉਹ ਭਲਿਆ ਲੋਕਾਂ, ਤੇਰੀ ਵਡਿਆਈ ਹੈ ਕਿ ਸੋਨੇ ਦੀ ਹੈ? ਇਹ ਤੇ ਵਡਿਆਈ ਸੋਨੇ, ਤੂੰ ਤੇ ਕੱਖ ਵੀ ਨਾ ਹੋਇਆ। ਵੇਖੋ ਮੇਰੇ ਕੋਲ ਹਾਥੀ ਕਿੰਨੇ ਨੇ। ਕਹਿੰਦੇ ਨੇ ਪਸ਼ੂਆਂ ਦੀ ਵਡਿਆਈ, ਹਾਥੀ ਘੋੜਿਆਂ ਦੀ ਵਡਿਆਈ ਬੰਦੇ ਦੀ ਨਹੀਂ, ਉਹ ਤੇ ਪਸ਼ੂਆਂ ਦੀ ਵਡਿਆਈ ਹੈ ਕਿ ਪਸ਼ੂ ਚੰਗੇ ਨੇ, ਊਠ ਵਧੇ ਨੇ। ਉਹ ਕਹਿੰਦੇ ਨੇ ਅਸਪੋ ਫੀਲੋ ਛਿੱਤਰੋ ਤਿਲਾ ਮੈਂ ਖਾਹਦ। ਤਿਲਾ ਹੁੰਦਾ ਸੋਨਾ, ਅਸਪ ਘੋੜੇ, ਫੀਲ ਹਾਥੀ, ਛੁੱਤਰ ਊਠ। ਹਰ ਕਸਬਰ ਆਏ ਖੇਸ਼ ਚੀਜ਼ੇ ਖਾਹਦ। ਹਰ ਬੰਦਾ ਚੀਜ਼ਾਂ ਚਾਹੁੰਦਾ ਤੇ ਭਾਈ ਤੁਸੀਂ ਕੀ ਚਾਹੁੰਦੇ ਹੋ? ਕਹਿਣ ਲੱਗੇ ਗੋਇਆ ਜੇ ਖੁਦਾ ਯਾਦ ਏ ਖੁਦਾ ਮੈਂ ਖਾਦ। ਮੈਂ ਚਾਹੁੰਦਾ ਰੱਬ ਦੀ ਯਾਦ ਕਦੀ ਨਾ ਭੁੱਲੇ। ਆਪਾਂ ਤੇ ਇਹੀ ਇਕੱਠਾ ਕਰ ਰਹੇ ਹਾਂ। ਇਸ ਵਰਗਾ ਧਨਵਾਨ ਕੋਈ ਨਹੀਂ ਜਿਸ ਦੇ ਕੋਲ ਪ੍ਰਮਾਤਮਾ ਦੀ ਯਾਦ ਹੈ, ਰੱਬ ਦਾ ਸਿਮਰਨ ਹੈ। ਹੁਣ ਇੱਥੇ ਕਹਿ ਰਹੇ ਨੇ ਅਨੇਕਾਂ ਪ੍ਰਕਾਰ ਦੇ ਬਸਤਰ ਉਸਨੇ ਓਢ ਲਏ। ਬੰਦੇ ਤੇਰੀ ਕਦਰ ਕੀਮਤ ਬਣਦੀ ਹੈ ਤਾਂ, ਪ੍ਰਮਾਤਮਾ ਦਾ ਨਾਮ ਤੇਰੇ ਅੰਦਰ ਹੋਵੇ। ਹਸਤੀ ਰੱਥ ਅਸ ਅਸਵਾਰੀ। ਹਾਥੇ ਹਸਤੇ ਹਾਥੇ ਅਸ ਹੁੰਦਾ ਘੋੜਾ ਘੋੜਾ ਇਹਨਾਂ ਦੀ ਸਵਾਰੀ ਕੀ ਹੈ ਇੱਕ ਬਚਨ ਵਿਚਾਰ ਲਈਏ ਪਹਿਲੋਂ ਵੇਖੋ ਸਵਾਰੀਆਂ ਦੀ ਲੋੜ ਹੀ ਕਿਉਂ ਹੈ ਕਿਤੇ ਜਾਣਾ ਇੱਕ ਥਾਂ ਤੋਂ ਦੂਸਰੇ ਥਾਂ ਪਹੁੰਚਣਾ ਮੰਜ਼ਿਲ ਤੇ ਜਾਣਾ ਕਾਰ ਦੀ ਲੋੜ ਕਿਉਂ ਹੈ ਕਿਸੇ ਹੋਰ ਥਾਂ ਤੁਸੀਂ ਜਾਣਾ ਜੇ ਇੱਕ ਥਾਂ ਤੇ ਰਹਿਣਾ ਹੋਵੇ ਸਵਾਰੀ ਦੀ ਲੋੜ ਨਹੀਂ ਹੁਣ ਸਫ਼ਰ ਇਹ ਹੈ ਕਿ ਪਰਮਾਤਮਾ ਤੱਕ ਜਾਣਾ ਹੈ ਸਵਾਰੀ ਬਹੁਤ ਚੰਗੀ ਹੋਵੇ ਤੇ ਰਾਹ ਦਾ ਪਤਾ ਹੀ ਨਾ ਹੋਵੇ ਇੱਕ ਵਾਰ ਮੈਂ ਵੇਖਿਆ ਇੱਕ ਡਾਕਟਰ ਇੱਕ ਇੰਜੀਨੀਅਰ ਇੱਕ ਵਕੀਲ ਤਿੰਨ ਬੰਦੇ ਤਿੰਨਾਂ ਨੂੰ ਮੈਂ ਜਾਣਦਾ ਸਾਂ ਖੜੇ ਸਭ ਤੋਂ ਮਹਿੰਗੀ ਕਾਰ ਪੁੱਛਿਆ ਕੀ ਗੱਲ ਕਹਿਣ ਲੱਗੇ ਰਸਤੇ ਦਾ ਨਹੀਂ ਪਤਾ ਲੱਗਦਾ ਪਿਆ ਜਾਣਾ ਅੱਗੋਂ ਕਿਹੜੇ ਪਾਸੇ ਜਾਈਏ ਕੋਈ ਬੰਦਾ ਆਵੇ ਤੇ ਉਹਨੂੰ ਪੁੱਛੀਏ ਪੜ੍ਹੇ ਲਿਖੇ ਅਨਪੜ੍ਹ ਹੋ ਗਏ ਵਿਚਾਰੇ ਸਾਰੇ ਵਕੀਲ ਡਾਕਟਰ ਇੰਜੀਨੀਅਰ ਰਾਹ ਦਾ ਨਹੀਂ ਪਤਾ ਪੇਂਡੂ ਰਸਤਾ ਅਨਪੜ੍ਹ ਬੰਦਾ ਆਇਆ ਉਹਨੂੰ ਪੁੱਛਦੇ ਕਿੱਧਰ ਜਾਣਾ ਦਸ ਰਸਤਾ ਗੱਡੀ ਵੀ ਬੇਕਾਰ ਹੈ ਪੜ੍ਹਾਈ ਵੀ ਉੱਥੇ ਬੇਕਾਰ ਹੈ ਰਸਤੇ ਦਾ ਪਤਾ ਨਹੀਂ ਹੁਣ ਜਿਹੜਾ ਰੱਬ ਦਾ ਰਸਤਾ ਹੈ ਨਾ ਇਹ ਬਾਹਰ ਨਹੀਂ ਇੱਥੇ ਹਾਥੀਆਂ ਦੀ ਲੋੜ ਨਹੀਂ ਘੋੜਿਆਂ ਦੀ ਲੋੜ ਨਹੀਂ ਇੱਥੇ ਕਿਸ ਜੀ ਦੀ ਲੋੜ ਹੈ ਇੱਥੇ ਤੇ ਲੋੜ ਹੈ ਗੁਰੂ ਦੇ ਸ਼ਬਦ ਦੀ ਇੱਥੇ ਸ਼ਬਦ ਨੇ ਮਾਰਗ ਵਿਖਾਉਣਾ ਲੋੜ ਹੈ ਨਾਮ ਦੀ ਮੈਂ ਸੰਸਕ੍ਰਿਤੀ ਸਲੋਕਾਂ ਵਿੱਚੋਂ ਇੱਕ ਸਲੋਕ ਵੱਲ ਇਸ਼ਾਰਾ ਕਰਾਂ ਅਰੂੜ ਤੇ ਅਸ਼ਵਰਥ ਨਾਗੈ ਬੁਝਨ ਤੇ ਪ੍ਰਭ ਮਾਰਗੈ ਹਾਥੀ ਘੋੜਿਆਂ ਤੇ ਕਿਵੇਂ ਚੜਦੇ ਨੇ ਸ਼ੁਰੂ ਹੁੰਦਾ ਸੈਨਾ ਸਾਧ ਸਮੂਹ ਸੂਰ ਅਜਿਤੰ ਸਦਾ ਹੰ ਤਨ ਨਿਮਰਤ ਆਵਦੈ ਗੁਣ ਗੋਬਿੰਦ ਰਮਨ ਓਟ ਗੁਰ ਸ਼ਬਦ ਕਰ ਚਰਮਨ ਅਰੂੜ ਤੇ ਅਸ਼ਵਰਥ ਨਾਗੈ ਬੁਝਨ ਤੇ ਪ੍ਰਭ ਮਾਰਗੈ ਜਿੱਤ ਤੇ ਵਿਸਵ ਸੰਸਾਰੇ ਨਾਨਕ ਵਸੀ ਕਰੋਤ ਪੰਚ ਤਸਕਰਾ ਹਾਥੀ ਘੋੜਿਆਂ ਦੀ ਸਵਾਰੀ ਕੀ ਹੈ ਰੱਬ ਦਾ ਰਾਹ ਬੁੱਝਣਾ ਪ੍ਰਮਾਤਮਾ ਦਾ ਮਾਰਗ ਬੁੱਝਣਾ ਕਹਿੰਦੇ ਨੇ ਹਾਥੀ ਘੋੜਿਆਂ ਦੀ ਸਵਾਰੀ ਫਿਰ ਕਿਹੜੀ ਹੈ ਪਹੁੰਚਣ ਵਾਸਤੇ ਹੈ ਤੇ ਰੱਬ ਦਾ ਰਾਹ ਬੁੱਝ ਲਓ ਸਭ ਕੁਝ ਵਿੱਚੇ ਹੋ ਗਿਆ ਇੱਕ ਬੰਦਾ ਹਾਥੀ ਤੇ ਚੜਿਆ ਫਿਰਦਾ ਤੇ ਜਗਤ ਵਿੱਚ ਭੁੱਲਿਆ ਫਿਰਦਾ ਘੋੜਿਆਂ ਤੇ ਚੜਿਆ ਫਿਰਦਾ ਭੁੱਲਿਆ ਫਿਰਦਾ ਮਹਾਤਮਾ ਬੁੱਧ ਨੇ ਬੜੀ ਸੁੰਦਰ ਗੱਲ ਕਹੀ ਘੋੜਿਆਂ ਤੇ ਜਾ ਰਹੇ ਸਨ ਸਵਾਹ ਕਹਿਣ ਲਗਾ ਉਤਰੋ ਥੱਲੇ ਤੁਹਾਨੂੰ ਰੱਬ ਦੇ ਰਾਹ ਦਾ ਪਤਾ ਹੈ ਕਹਿਣ ਲੱਗੇ ਉਹ ਤੇ ਨਹੀਂ ਪਤਾ ਤੇ ਕਹਿਣ ਲੱਗੇ ਘੋੜੇ ਤੇ ਚੜ ਕੇ ਕੀ ਲੱਭਦੇ ਫਿਰਦੇ ਹੋ ਚਲੋ ਥੱਲੇ ਉਤਰੋ ਪਹਿਲੇ ਰੱਬ ਦਾ ਰਾਹ ਲੱਭੋ ਤੁਹਾਨੂੰ ਆਪਣੇ ਘਰ ਦਾ ਰਸਤਾ ਤੇ ਭੁੱਲਿਆ ਤੇ ਬਾਹਰ ਭਟਕਦੇ ਫਿਰਦੇ ਹੋ ਸੱਚ ਜੇ ਬੰਦਾ ਤੇ ਨਕਸ਼ੇ ਦੁਨੀਆ ਦੇ ਬਣਾ ਦਿੰਦਾ ਇੱਥੇ ਇਹ ਸ਼ਹਿਰ ਇੱਥੇ ਇਹ ਸ਼ਹਿਰ ਇੱਥੇ ਇਹ ਸ਼ਹਿਰ ਲੋਕਾਂ ਨਕਸ਼ੇ ਦੇਸ਼ਾਂ ਚ ਬਣਾਏ ਨੇ ਉਹ ਗੱਡੀ ਚ ਆ ਗਏ ਕੰਪਿਊਟਰ ਸੈੱਟ ਕਰ ਦਿਓ ਨਾ ਘਰ ਦਾ ਐਡਰੈਸ ਤੇ ਆਪੇ ਹੀ ਦੱਸੀ ਜਾਂਦੀ ਹੈ ਇਧਰੋਂ ਮੁੜ ਜਾ ਇਧਰੋਂ ਮੁੜ ਜਾ ਬਾਹਰ ਤੇ ਰਾਹ ਬਣਾ ਲੈ ਪਰ ਤੈਨੂੰ ਰੱਬ ਦਾ ਰਾਹ ਨਹੀਂ ਲੱਭਾ ਹੁਣ ਕਿਹੜੇ ਪਾਸੇ ਜਾਵਾਂ ਭੁੱਲਿਆ ਫਿਰਦਾ ਬੰਦਾ ਜਾਣਾ ਪ੍ਰਮਾਤਮਾ ਵੱਲ ਤੇ ਪੈ ਜਾਂਦਾ ਮਾਇਆ ਦੇ ਰਸਤੇ ਜਿੱਥੇ ਪਹੁੰਚਦਾ ਹੀ ਕਦੀ ਨਹੀਂ ਭੁੱਖਾ ਰਹਿੰਦਾ ਦੁਖੀ ਰਹਿੰਦਾ ਗੁਰੂ ਨੇ ਰਸਤੇ ਪਾਇਆ ਉਹਨਾਂ ਨੇ ਕਿਹਾ ਆ ਇਹ ਰਸਤਾ ਬਾਹਰ ਨਹੀਂ ਇਹ ਰਸਤਾ ਅੰਦਰ ਆ ਤੇਰੇ ਅੰਦਰ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਪੁਲਾਈ ਅੰਦਰ ਦੀ ਗੱਲ ਕੋਈ ਐਵੇਂ ਹੋਰ ਊਲ ਜਲੂਲ ਨਾ ਸਮਝ ਲੈਣੀ ਮੈਂ ਬੇਨਤੀ ਕਰਾਂ ਅੰਦਰ ਦੀ ਗੱਲ ਹੈ ਕਿ ਆਪਣੇ ਆਪ ਵੱਲ ਮੁੜਿਆ ਆਪਣੇ ਅਵਗਣ ਵੇਖ ਤੇ ਆਪਣੇ ਗੁਣ ਵੇਖ ਕਿਸੇ ਦੇ ਅਵਗਣ ਫੋਲਣ ਨਾਲੋਂ ਵੇਖ ਮੇਰੇ ਚ ਹੈ ਕਾਮ ਕ੍ਰੋਧ ਲੋ ਮਹੰਕਾਰ ਦੀ ਗੱਲ ਸੁਣ ਕੇ ਵੇਖ ਕੇ ਮੇਰੇ ਚ ਹੈ ਕਿੱਥੇ ਕ ਹੈ ਕਾਮ ਮੇਰੇ ਅੰਦਰ ਹੈ ਕ੍ਰੋਧ ਹੈ ਲੋਭ ਹੈ ਮੋਹ ਸਭ ਕੁਛ ਤੇ ਅੰਦਰ ਹੈ ਤੇਰੇ ਵਿੱਚ ਹੈ ਜਿਉਂ ਜਿਉਂ ਤੂੰ ਅਨੁਭਵ ਕਰੇਗਾ ਮੈਂ ਬੇਨਤੀ ਕਰਾਂ ਅਨੁਭਵ ਕੋਈ ਨਹੀਂ ਮੁਸ਼ਕਲ ਇਹ ਬਣੀ ਹੈ ਜਗਤ ਨੂੰ ਹੱਦ ਹੋ ਗਈ ਧਰਮ ਦਾ ਚਰਚਾ ਹੈ ਇੰਨਾ ਤੇ ਧਰਮੀ ਬੰਦਾ ਲੱਭਣਾ ਮੁਸ਼ਕਲ ਹੈ ਪਤਾ ਕੀ ਕਾਰਨ ਹੈ ਅਨੁਭਵ ਕੋਈ ਨਹੀਂ ਮੈਨੂੰ ਸੁਣਾਈ ਗੱਲ ਇੱਕ ਸੱਜਣ ਨੇ ਕਹਿਣ ਲੱਗੇ ਸਨ 47 ਤੋਂ ਬਾਅਦ ਜਦੋਂ ਆਪਣੇ ਰਾਜ ਬਣੇ ਤੇ ਲੀਡਰ ਕੁਛ ਨਾ ਸ਼ਹਿਰੀ ਬਾਬੂ ਲੀਡਰ ਉਹ ਪਿੰਡਾਂ ਚ ਖੇਤਾਂ ਵਿੱਚ ਆ ਕੇ ਲੋਕਾਂ ਨੂੰ ਮਿਲਣ ਲੱਗ ਪਏ ਭਈ ਲੋਕਾਂ ਦਾ ਪਿਆਰ ਜਿੱਤੀਏ ਤੇ ਕੀ ਕੀਤਾ ਉਹਨਾਂ ਨੇ ਕਿਸਾਨਾਂ ਕੋਲ ਆ ਗਏ ਤੇ ਉਹਨਾਂ ਨੇ ਗੰਨੇ ਦਿੱਤੇ ਕਹਿਣ ਲੱਗੇ ਗੰਨੇ ਚੂਪੋ ਬੜੇ ਮਿੱਠੇ ਉਹ ਕਹਿੰਦਾ ਵਿਚਾਰਾ ਖੇਤ ਚ ਆਇਆ ਨਹੀਂ ਸੀ ਕਦੀ ਕਹਿਣ ਲੱਗਾ ਗੰਨੇ ਬੜੇ ਮਿੱਠੇ ਨੇ وہ کہنے لگے جی موڈا کماط ہے، موڈا جان دے نا پانچ چار واری کٹیا ہوئے. وہ کہنے لگا موڈا ہی لایا کرو، دوجا لایا ہی نہ کرو، تسی موڈا ہی کمیا تو بجیا کرو. انہوں اتنا بھی نہیں پتا کہ موڈا ہوندا کی ہے. وہ ہسے بچارے پیے تے حد ہو گئے. کہنے لگے مہاراج ایک کام ساڈا ہور کر جاؤ، مونگی دی دال دا سن بیج نہیں مل رہا تے او دیو. کہنے لگا توتواں دا چاہیدا کہ ثابت دا چاہیدا؟ ہوں اس بندے نو یہ نہیں پتا، سچ ہے ایویں نہ منیو. سروے ہویا پیچھے 10 لاکھ بچہ انگلینڈ وچ ہے جنہ نے جیوندی تردی پھر دی گاں نہیں ویکھی، بالکل ٹی وی تے ویکھی ہوے گی گاں ہی نہیں ویکھی. جیمن ہو گیا کمرے چ بند، جان ٹی وی دی سکرین وچ بند، کتھے کھلا جیمن سی. تر پھر کے کھیت ویکھ دے سا، تارے ویکھ دے سا. آج تے بندہ ہو گیا قید، انہوں تے ہی نہیں پتا توتواں دال دا بیج چاہی کہ دوسرا ہے، موڈا ہی بیجیا کرو. اسی طرح کچھ رب دیاں گلاں رہ گئیاں. ہر گل تیرے کول ہے جنہ دا دھارمک گرنتھاں وچ ذکر ہے، چرچا سننا نام، کتوں باہروں نہیں آنا. باہر ٹونڈن تے شوٹ پرے گر کر ہی ماہیں دکھایا تھا، سنگت وچ آ کے بیٹھ. ایتھے رب وسدا، ایتھے ہری دا چرچا. سنگت ویسے او سی، گرو انگد دیو نے پابندی لائی سی، کہن لگے دوسری کوئی گل نہیں ہوئے گی، چرچا کیول رب دا ہری دا چرچا. مایا دی گل ہوئے گی پر لنگر دا خرچا ہور کوئی نہیں، تے پرمان ثبوت کسے گل دا؟ کہن لگے شبد دا پرچا ہور کوئی نہیں. ہری دا پرچا، لنگر دا خرچا، اور ہری دا پرچا، ہری دا چرچا، لنگر دا خرچا، شبد دا پرچا، یہ تین سن. پھر ست سنگت کیسی جانی ہے جتھے ایکو نام وکھانی ہے؟ ایک نام حکم ہے نانک ست گر دیا بجائے جیو. اگلی پنکتی سرون کرو جی. ہاں جی،
ہر کا مار گرد نہاری،
آپ ہی گھوڑیاں دی سواری اس نے کر لی، ہردے وچ جس نے رب دا رستہ ویک لیا.
من تن انتر چرن تے آیا،
من وچ، ہردے وچ، تن وچ، جس نے پرماتما دے چرناں نوں تے آیا. میں پہلے بینتی کر چکا، چرن وکھرے نہیں، سمچائی جڑیا ہویا سب کچھ، پاویں نظر آکھیے پاویں ہاتھ آکھیے، جس نے پرماتما دے آسرے نو یاد کیتا.
ہر سکھ ندان نانک داس پایا،
سکھ ندان، سکھاں دا خزانہ، پرماتما دا نام. اسی تے بھنگ دا نام ہی سکھ ندان دا اکشا دیا، یہ سکھ ندان نہیں. سکھ ندان کی ہے؟ پرماتما دا نام، جو سکھاں دا خزانہ. ہر سکھ ندان نانک داس پایا، کہندے نے دس رے نے رب دے داس نے سکھاں دا خزانہ پراپت کیتا. کل وی دس رے نے ایک حاضری ہور پرنی ہے. آپ سنگتاں دا ستہ دل تو شکر گزار ہاں. سنگھ صاحب، گیانی جسوندر سنگھ جی، ہیڈ گنتھی صاحب، میں انہاں دا کنا دھنواد کراں. اے ٹائم تے انہاں دا سی، انہاں مینوں کہیا تسی آ کے دو دن کرو تے دس رہے نے تہاڈے چرن پرسے نے. سارے سبو سنگھ صاحباناں دا، پربندھ کمیٹی دا، سارے دا دھنواد. آؤ آخری پنکتی سرون کرو، سماپتی کریے جی. ہاں،
من تن انتر چرن تے آیا، ہر سکھ ندان نانک داس پایا.
واہگرو جی کا خالصہ، واہگرو جی کی فتح.
تم پہ ارداس جیو پنڈ سب تیری، تم مات پتا نانک داس صدا قربانی. بولو جی واہِ گرو. ایک اوہنکار واہِ گرو جی کی فتح. سری بھگوتی جی سہائے، وار سری بھگوتی جی کی پاتشاہی دسویں. प्रथम भगवती सिमर काए गुरु नानक लई त्याए फिर अंगद गुरते अमरदास रामदास हुई सहाय अर्जुन हर गोबिंद नो सिमरौ श्री हर राय श्री हर कृष्ण त्याई आए जिस डिठे सब दुख जाए तेग बहादुर सिमरै घर नौ निध आवै ताए सब थाई हुए सहाय दसवें पातशाह श्री गुरु गोबिंद सिंह साहिब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी पंजा प्यारियां चौहान साहिबजादियां चालियां मुक्तियां हठियां जपियां तपियां जिन्ना नाम जपया वंड छकया देग चलाई तेग वाही देख के अणडिठ कीता तिन्ना प्यारियां सच्चारियां दी कमाई दा ध्यान धर के खालसा जी बोलो जी जिन्ना सिंघां सिंघणियां ने धर्म हेत सीस दिते बंद बंद कटाए खोपरियां लोहाइयां चरखड़ियां ते चढ़े आरियां नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां सवासां नाल निभाई तिन्हां दी कमाई दा ध्यान धर के बोलो जी पंजा तख्तां सरबत गुरुद्वारियां दा ध्यान धर के बोलो जी प्रथमै सरबत खालसा जी की अरदास है जी सरबत खालसा जी को वाहे गुरु वाहे गुरु वाहे गुरु चेतावे चेतावन का सदका सर्व सुख होवै जहां जहां खालसा जी साहेब तहां तहां रच्छया रियायत देग तेग फतह बिरद की पैज पंथ की जीत श्री साहेब जी सहाए खालसे जी के बोल बाले बोलो जी सिखानु सिखी दान केस दान रहत दान विवेक दान विसाह दान भरोसा दान दाना सिरदान नामदान श्री अमृत सर साहिब जी दे दर्शन इशनान चौंकियां झंडे बुंगे जुगो जुग अटल धर्म का जयकार बोलो जी सिखां दा मन नीवा मत उच्ची मत पत दा राखा आप वाहे गुरु हे अकाल पुरख अपने पंथ दे सदा सहाई दातार जियो श्री ननकाणा साहिब ते होर गुरुद्वारियां गुरुधामां दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो हे नमाणियां दे मान नेतानियां दे तान नेउटियां दी ओट धन 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 सतगुरु श्री गुरु ग्रंथ साहिब जीओ महाराज आप जी दे हजूर गुरुद्वारा श्री मंजी साहिब जी दीवान हाल विखे अमृत वेले दे दीवान सजे हन सजे हुए दीवाना अंदर शबद चौंकी आसा जी दी वार दे भोग जी की अरदास आनंद साहिब दी अरदास सच खंड श्री हरिमंदर साहिब जी तो आए हुए हुक्मनामे दी कथा विचार हुई है अखर वादा घाटा भुल चुक मुआफ करनी अगे तो समत बख्शिश करनी पढ़ी सुनी बाणी दा भाव सरबत संगतां दे हिरदयां ते वसाउण दी कृपालता करनी सतगुरु जीओ सरबत संगतां दियां हाजरियां तिल फुल पेटावा दर प्रवान करनी आ कदम लेखे लाने यात्रा सफल करनी गुरमत अनुसार सब दियां सब मनो भावना पूरिया करनी आ दरों घरों सिखी सिदक भरोसा नामदान दी दात बख्शिश करनी कार्ज रास करने आप जी दे हजूर कड़ा प्रसाद दी देग हाजर है दर प्रवान होवे प्रवान होया प्रसाद सरबत संगत विच वरताउन दी आग्या बख्शो सतगुरु जी कृपा करो इलाही हुक्म नामे बख्शिश करके सरबत संगतां नूं कृतार्थ करो सही प्यारे मेल जिन्ना मिलिया तेरा नाम चेतावे नानक नाम चढ़दी कला तेरे भाणे सरबत दा भला वाहेगुरु जी का खालसा वाहेगुरु जी की फतेह दोहरा आग्या भई अकाल की तब चलायो पंथ सब सखन को हुक्म है गुरु ग्रंथ जी मान्यो प्रगट गुरां की देह जो प्रभ को मिल बोचा है खोज शब्द महले राज करेगा खालसा ख्वार हुए सब मिलेंगे बचे शरण जो हो बोले सो निहाल वाहे गुरु जी का खालसा वाहे गुरु जी की फतेह
करहो दीन के दाते मेरा गुण अवगुण ना विचारो कोई माटी का क्या धूप है स्वामी मानस की गत एही जेता जियो पिंड सब तेरा तू अंतर जामी पुरख प्रधान दासन दास कहे जन नानक जेहा तू कराए हे तेहा हौ करी वखियान सज्जन सच्चा पात जिस पास बैठिया सो ही है सबना सतनाम वाहे गुरु साहिब जी तनासरी महला पंजवा त्रिपत पई सच भोजन खाया मन तन रसना नाम त्याया त्रिपत पई सच भोजन खाया मन तन रसना नाम त्याया जीवना हर जीवना जीवन हर जप साधु संग रहाओ अनक प्रकारी वस्त्र उठाए अन दिन कीर्तन हर गुन गाए हस्ती रथ अस असवारी हर का मार्ग हृदय निहारी मन तन अंतर चरण त्याया हर सुख निदान नानक दास पाया मन तन अंतर चरण त्याया हर सुख निदान नानक दास पाया वाहे गुरु जी का खालसा वाहे गुरु जी की फतेह एक ओंकार सतनाम करता पुरख निरभाओ निर्वैर अकाल मूरत अजूनी सह भंग गुर प्रसाद ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।